ਸ਼ਕ ਤੇ ਗੁਣ ਪੂਰਿਆ ਬੁਰਾਵੇ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਆਓ ਸਭ ਮਾਈ ਭਾਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀ ਚੁਕਾ ਕੇ ਹੱਥ ਜੋੜ ਕੇ ਫਤਿਹ ਦਾ ਸਿਮਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ, ਇਸ ਸਥਾਨ ਦੇ ਰੱਖੇ ਗਏ 4 ਦਿਨ ਦੇ ਗੁਰਮਤਿ ਸਮਾਗਮ, ਜਿਨ੍ਹਾਂ ਵਿਚ ਅੱਜ ਆਪ ਜੀ ਇਸ ਸਾਲ ਦੇ ਆਖਰੀ ਦਿਨ ਦੇ ਸਮਾਗਮ ਦੀਆਂ ਹਾਜ਼ਰੀਆਂ ਪਾ ਰਹੇ। ਇਹ 4 ਦਿਨ ਦੇ ਸਮਾਗਮ, ਜਿਨ੍ਹਾਂ ਵਿਚ ਪਹਿਲੇ ਦਿਨ 12 ਅਕਤੂਬਰ ਨੂੰ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਪੰਜਾਬ ਦੇ ਮੁਖੀ ਸਾਰੀ ਸੰਪਦਾ ਦੇ ਮਹਾਂਪੁਰਸ਼ ਜੋ ਅੱਜ ਰਾਧਾ ਸਾਹਿਬ ਦੇ ਨਾਂ ਨਾਲ ਸੰਸਾਰ ਵਿਚ ਸੂਰਜ ਵਾਂਗੂ ਚਮਕਦੀ ਹੈ, ਉਨ੍ਹਾਂ ਮਹਾਂਪੁਰਸ਼ਾਂ ਦੀ ਮਿੱਠੀ ਅਤੇ ਨਿੱਘੀ ਯਾਦ। 13 ਅਕਤੂਬਰ ਸ਼ੁੱਕਰਵਾਰ ਨੂੰ ਦਤਵਾੜਾ ਸਾਹਿਬ ਵਾਲੇ ਮਹਾਂਪੁਰਖ, ਜਿਨ੍ਹਾਂ ਨੇ ਲੱਖਾਂ ਪ੍ਰਾਣੀ ਨੂੰ ਅੰਮ੍ਰਿਤ ਛਕਾ ਕੇ ਸ਼ਬਦ ਗੁਰੂ ਨਾਲ ਜੋੜਿਆ, ਦੀ ਦਾਨ ਸਾਨੂੰ ਬਖਸ਼ਿਆ, ਉਨ੍ਹਾਂ ਮਹਾਂਪੁਰਸ਼ਾਂ ਦੀ ਯਾਦ ਸੰਗਤਾਂ ਵੱਲੋਂ ਇਸ ਸਥਾਨ ਤੇ ਮਨਾਈ ਗਈ। ਤੀਸਰਾ ਦਿਨ 14 ਅਕਤੂਬਰ ਦਾ ਸ਼ਨੀਵਾਰ ਦਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਪੰਚਮ ਪਾਤਸ਼ਾਹ ਜੀ ਦਾ 400 ਸਾਲਾ ਸ਼ਹੀਦੀ ਦਿਵਸ ਮਨਾਇਆ ਗਿਆ। ਅੱਜ ਜੋ ਆਖਰੀ ਦਿਨ ਹੈ, ਚੌਥੇ ਦਿਨ ਦਾ ਸਮਾਗਮ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ 300 ਸਾਲਾ ਸੰਪੂਰਨ ਦਿਵਸ ਉਹ ਮਨਾਇਆ ਜਾ ਰਿਹਾ। ਇਹ ਸਮਾਗਮਾਂ ਦੀ ਵੰਡ ਤਾਂ ਕੀਤੀ ਗਈ, ਸਬਜੈਕਟ ਵੀ ਤਾਂ ਹੀ ਦਿੱਤੇ ਜਾਂਦੇ ਨੇ ਕਿ ਜਿੰਨੇ ਵੀ ਆਉਣ ਵਾਲੇ ਬੁਲਾਰੇ ਨੇ ਉਹ ਇਨ੍ਹਾਂ ਬਚਨਾਂ ਨੂੰ ਸਾਹਮਣੇ ਰੱਖਣ ਜਿਸ ਦਿਨ ਦਾ ਇਹ ਸਮਾਗਮ ਰੱਖਿਆ ਗਿਆ। ਸੋ ਅੰਮ੍ਰਿਤ ਵੇਲੇ ਤੋਂ ਆਪ ਜੀ ਆਸਾ ਜੀ ਦੇ ਬਾਤ ਦੇ ਕੀਰਤਨ ਸਰਵਣ ਕਰਦਿਆਂ ਹੋਇਆਂ ਹੁਣ ਤੱਕ ਗੁਰੂ ਚਰਨਾਂ ਵਿਚ ਬੈਠ ਕੇ ਹਾਜ਼ਰੀਆਂ ਭਰ ਰਹੇ। ਸਿੱਖ ਪੰਥ ਦੀਆਂ ਮਹਾਨ ਹਸਤੀਆਂ, ਸੰਪਰਦਾ ਦੇ ਮੁਖੀ ਮਹਾਂਪੁਰਸ਼ ਜਿਨ੍ਹਾਂ ਪਾਸੋਂ ਆਪ ਜੀਆਂ ਨੇ ਗੁਰਮਤ ਵਿਚਾਰਾਂ, ਗੁਰੂ ਪਰਮੇਸ਼ਰ ਦੀ ਸਿਫ਼ ਸਲਾਹ ਆਪਣੇ ਆਪਣੇ ਖਿਆਲਾਂ ਅਨੁਸਾਰ ਸਰਵਣ ਕੀਤੀ ਹੈ, ਸਾਰਿਆਂ ਮਹਾਂਪੁਰਸ਼ਾਂ ਦਾ ਬਹੁਤ ਬਹੁਤ ਧੰਨਵਾਦ, ਆਈਆਂ ਮਹਾਨ ਹਸਤੀਆਂ ਦਾ ਬਹੁਤ ਬਹੁਤ ਧੰਨਵਾਦ। ਆਓ ਜੋ ਥੋੜਾ ਸਮਾਂ ਹੈ ਉਸ ਨੂੰ ਵੀ ਸਫਲ ਕਰੀਏ। 10 ਤੋਂ ਬਾਅਦ ਫਿਰ ਥੋੜੇ ਥੋੜੇ ਬਚਨ ਸੰਤ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲੇ ਮਹਾਂਪੁਰਸ਼ ਤੇ ਸਰੂਰ ਵਾਲੇ ਮਹਾਂਪੁਰਸ਼, ਉਸ ਦੇ ਨਾਲ ਹੀ ਫਿਰ ਅਰਦਾਸ ਹੋ ਜਾਏਗੀ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦਾ 300 ਸਾਲਾ ਸੰਪੂਰਨ ਦਿਵਸ ਦਮਦਮਾ ਸਾਹਿਬ ਦੀ ਪਾਵਨ ਧਰਤੀ ਤੇ ਸਾਰੇ ਸਿੱਖ ਜਗਤ ਵੱਲੋਂ ਮਨਾਇਆ ਗਿਆ ਔਰ ਸਾਰੇ ਸੰਸਾਰ ਦੇ ਅੰਦਰ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੇ ਦੇਸ਼ਾਂ ਵਿਦੇਸ਼ਾਂ ਵਿਚ ਵੀ ਇਹ ਪਵਿੱਤਰ ਦਿਹਾੜਾ ਮਨਾਇਆ। ਅੱਜ ਇਸ ਮਿਸ਼ਨ ਵੱਲੋਂ, ਇਸ ਸੰਗਤ ਵੱਲੋਂ ਵੀ ਇਸ ਸਥਾਨ ਤੇ ਇਹ ਦਿਹਾੜਾ ਪਵਿੱਤਰ ਮਨਾਇਆ ਜਾ ਰਿਹਾ। ਪੂਰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਰਮੇਸ਼ਰ ਰੂਪ, ਕਿਉਂਕਿ ਪੂਰਾ ਗੁਰੂ ਹੀ ਬਖਸ਼ਿਸ਼ ਕਰ ਸਕਦਾ। ਸਾਨੂੰ ਸਤਿਗੁਰੂ ਮਹਾਰਾਜ ਨੇ ਪੂਰੇ ਦੇ ਲੜ ਲਾਇਆ। 5 ਕਿਸਮ ਦੇ ਗੁਰੂ ਹੁੰਦੇ ਨੇ, ਕੱਚਾ ਗੁਰੂ, ਅੰਨਾ ਗੁਰੂ, ਵਿਦਵਾਨ ਗੁਰੂ, ਅਵਧੂਤ ਗੁਰੂ, ਉਹ ਨਹੀਂ ਪਾਰ ਲੱਗ ਸਕਦੇ। ਸਮਰੱਥ ਗੁਰੂ ਪਾਰ ਲਾਉਂਦਾ। ਸਮਰੱਥ ਗੁਰੂ ਦੀ ਨਿਸ਼ਾਨੀ ਹੈ ਨਾਰਾਇਣ ਨਰਪਤ ਨਮਸਕਾਰ ਹੈ, ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹੇ ਤਾਰ ਹੈ। ਇਹੋ ਭਾਵਜਨ ਜਗਤ ਸੰਸਾਰ ਹੈ ਗੁਰਬੋਹੇ ਥਨਾ। ਪਹਿਲਾ ਅਵਤਾਰ ਦਿਹਾੜਾ, ਫਿਰ ਉਹ ਜਾਣ ਵਾਲਾ ਦਿਹਾੜਾ ਮਨਾਇਆ ਜਾਂਦਾ। ਗੁਰੂ ਘਰ ਵਿਚ ਵੀ ਅਸੀਂ ਪ੍ਰਕਾਸ਼ ਦਿਹਾੜੇ, ਜੋਤੀ ਜੋਤ, ਸਮਾਉਣ ਦਿਵਸ ਮਨਾਉਂਦੇ ਹਾਂ, ਗੁਰਗੱਦੀ ਦਿਵਸ ਮਨਾਉਂਦੇ ਹਾਂ। ਯਾਦ ਰੱਖੀਏ ਕਿ ਜਿਵੇਂ ਇਕ ਪਾਸੇ ਬਰਸੀਆਂ ਮਨਾਈਆਂ ਜਾਂਦੀਆਂ, ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਪਹਿਲੇ ਪ੍ਰਕਾਸ਼ ਦਿਹਾੜੇ ਸਦਾ ਮਨਾਏ ਜਾਣਗੇ, ਸੰਪੂਰਨ ਦਿਵਸ ਸਦਾ ਮਨਾਏ ਜਾਣਗੇ, ਗੁਰਗੱਦੀ ਦਿਵਸ ਸਦਾ ਮਨਾਏ ਜਾਣਗੇ, ਪਰ ਬਰਸੀ ਨਹੀਂ ਕਦੀ ਮਨਾਈ ਜਾਏਗੀ। ਕਦੀ ਐਸਾ ਸਮਾਂ ਨਹੀਂ ਆਏਗਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਚੜ੍ਹਾਈ ਕਰਕੇ, ਬਿਲਕੁਲ ਨਹੀਂ। ਐਸੇ ਸਤਿਗੁਰੂ ਦੇ ਲੜ ਲਾਇਆ ਸਾਨੂੰ ਕਲਗੀਆਂ ਵਾਲੇ ਪਾਤਸ਼ਾਹ ਨੇ, ਉਹ ਨਹੀਂ ਦਿਨ ਆ ਸਕਦਾ। ਦੁਨੀਆਂ ਦੇ ਅੰਦਰ ਅਵਤਾਰ, ਗੁਰੂ ਪੀਰ ਪੈਗੰਬਰ ਅਵਤਾਰ ਆਏ ਦੇ, ਕੋਈ 1 ਕਲਾ ਲੈ ਕੇ ਆਇਆ, ਕੋਈ 2 ਕਲਾ ਲੈ ਕੇ ਆਇਆ, ਕੋਈ 14 ਕਲਾ ਲੈ ਕੇ ਆਇਆ, ਕੋਈ 16 ਕਲਾ ਲੈ ਕੇ ਆਇਆ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਰਬ ਕਲਾ ਸਮਰੱਥ ਸਤਿਗੁਰੂ ਦੇ ਪਰਮੇਸ਼ਰ ਰੂਪ ਨੇ। کیونکہ گرو تے پرمیشر جو پورا گرو ہے اُدھے وچ تے پرمیشر وچ کوئی بھید نہیں ہوندا، گر پرمیشر ایک ہو جان، گر گوبند گوبند گرو ہے، نانک بھید نہ پائی۔ گرو گرنتھ صاحب مہاراج جی واہگرو کا ہی سروپ نے، پاپ واہگرو دے وچ تے گرو وچ تے بانی وچ، اے یاد رکھو، واہگرو گرو تے بانی ایک روپ نے، بانی نال جڑنا ہی گرو پرمیشر نال جڑنا، واہ واہ بانی نرنکار ہے تس جے وڈا ورنا کوئے۔ میں کل بھی بےنتی کیتی سی کہ ستگرو گرو گرنتھ صاحب مہاراج سچے پاتشاہ پورن ستگرو پاوے سپریم کورٹ دا فیصلہ ہویا ہے کہ گرو گرنتھ صاحب مہاراج جیون دی جاگ دی جوت ہے، اسی ستکار کرنے ہاں جنہاں دے اندر ایسی بھاونا تے شرد ہے، جنہاں دے اس بچے نوں منیا ہے، پر فیصلہ تے کال پرش واہگرو نے پہلا کر دیتا ہے، کسے دنیاوی کورٹ دے فیصلے دی لوڑ نہیں گرو گرنتھ صاحب مہاراج واسطے۔ گربانی دا فیصلہ ہے، بانی گرو گرو ہے، بانی وچ بانی امرت سارے، گربانی کہے سیوک جن مان پرتخ گرو نستارے، ترکی بانی آئی تن سگلی چنت مٹائی، اکال پور دا فیصلہ ہے، درگاہ دا فیصلہ ہے، جیڑا اس نوں مان لے گا وہ بھجل باہر ہو جائے گا۔ سما بڑا نازک آ رہا ہے، سائنس بڑی ترقی کر رہی ہے اور منک دکھ دے ساگر وچ گوتے کھا رہے ہیں، جنی ترقی ہوئی اُنا بے چین ہو گیا ہے، یہ لب رہا ہے کہ شانتی دا گھر کتھے ہے، شانتی دا گھر ہے سنسار دے اندر گرو گرنتھ صاحب مہاراج ہے، جڑا سارے سنسار نوں اپنی بکل وچ لے لیا، جو سر آوے تس کنٹھ لاوے، اے بت سوامی سمجھا، ایسے سات گرو گرو گرنتھ صاحب مہاراج۔ سن 93 ڈاکٹر سوامی رام جی جو ورلڈ فیم دے جوگی ہوئے نے، پہلی بار دوارا صاحب آئے سی، مہاپرشاں نوں ملے، بڑے اداس سن، خیر جب ملاپ ہویا بڑے خوش ہوئے، سماگماں تے آئے، تین چار سماگم، انہاں نے لکھاں دے اکٹھ وچ اے گل کہی کہ دنیا دا ودوان کوئی نہیں آ جاوے، اور میں یہ گل ثابت کر دیا گا کہ جو کچھ گرو گرنتھ صاحب تو ملتا ہے ہور کتوں نہیں ملتا، جو کتوں نہیں ملتا گرو گرنتھ صاحب تو ملتا ہے۔ اور وہ ورلڈ فیم دے جوگی جنہ دے کنے آشرم نے، جنہ دے کو شیخ بڑے بڑے جوگی پڑھے لکھے نے، سوامی جنہوں نے دھیان کرتے ہیں، انہوں نے کہی ہوئی وچار وزن کنا وزن ہے، اور انہوں نے کہا میں زندگی وچ بڑی ریسرچ کیتی ہے، بڑے سادھن کیتے نے، آخر میرا من منیا گرو نانک صاحب نو گرو گرنتھ صاحب مہاراج نو، کہندے کوئی دنیا دا ودوان آ جائے آوے میں 101 پوائنٹ تے انہاں وچار کراں گا کہ گرو گرنتھ صاحب مہاراج سپورن گرو نے، دنیا دے اندر دھارم گرنتھ بہت نے، ستکار جو نے سمے سمے سنسار تے انہاں نے سچ دا راہ دسیا، پر گرو پدوی کیول تن گرو گرنتھ صاحب مہاراج کول، یہ وڈیائی ہے گرو نانک صاحب دے گھر دی۔ اسی سپورن دس منا رہے ہیں نا، ساڈے اندر اے پیار اے بھاونا ہونی چاہیدی ہے کہ جس ستگرو دے پیارے اسی لڑ لگے ہیں، ایسا ستگرو سنسار تے نہ ہویا ہے نہ ہونا ہے۔ تیرے ورگا جی نہ کوئی ہویا نہ کوئی ہوا، میرے سامنے ورگا جی نہ کوئی ہویا نہ کوئی ہوا، Yeah. کو ہے ایسو بیچارہ کوئی ہے ستگر ورگا تن گر انگد شاہ مہاراج بابا لہنا جی دے روپ وچ کرتار پور صاحب جب پہلی بار آئے تے دھرمشالہ وچ رکے نے ادھی رات تو بعد کی دیکھیا ہے ایک نوجوان بیبی دھرمشالہ دے اندر جھاڑو مار رہی ہے بابا لہنا جی نے پوچھا بیبی تو کون ہے اس بیبی نے جواب دیتا بابا لہنا میں وہ دیوی ہاں جیدے تو سنگ لے کے جایا کردا ہر سال بابا لہنا جی کہندے دیوی دنیا تیرے کول جاندی ہے تو ایتھے جھاڑو مار رہی ہے دنیا تیرے کول جاندی ہے تو ایتھے جھاڑو کیوں مار رہی ہے اس بیبی نے جواب دیتا دیوی نے بابا لہنا میں جو کچھ سنسار نو وڑنی ہے گرو نانک صاحب دے در تو لے کے جانی ہے یہ در وڈا ہے ستگر جی وڈ داتا کو نہیں سب سنیو لوک سبایا بڑے ہوئے نے دنیا دے اندر داتے پر انہاں کول داتا اپنیاں نہیں جے داتا دا مالک کون ہے سب نا جیا کا ایک داتا سو میں وسر جائی پرمیشر واہی تے پرمیشر دا ہی سروپ ستگرو ہے واہی دا سکار روپ ستگرو ستگرو دا نراکار روپ واہی گرو بابا لینا میں جو سنسار نو بننی ہاں او گناہ سر دے در تو لے کے جانی ہے یہ در بڑا ہے قرب ستگرو نے داتا نے مالک نے بہت سارے تا مکتی منگدے نے پر اے مکتی دین والے نے مکتی دے بھی داتے ہیں جتھے ہور لوگ بلوگ دے سر بخش دے ہیں مکتی دے بھی داتے ستگرو تن گرو گوبند سنگھ مہاراج چھوٹی عمر شریر دی تے پٹنہ صاحب تو جدو نندپور صاحب نو آئے تے لکھنور صاحب ٹھہرے پٹنہ صاحب بھی دسم پاشاہ باں دا پرکاش کیوں ہویا کوئی مجبوری نہیں سی نوے پاتشاہ نو جدو گرو نانک صاحب مہاراج اس شہر دا نا جدو بشمبر پور سی پٹنہ صاحب دا ایتھے پہنچے باہر ڈیرے لائے ساسرائے دی ساخی جیڑی ہوندی اودے وچ بچن ہوندا ہے ساسرائے نے درشن کیتے بینتی کیتی مہاراج میرا گھر پوتر کرو تے گرو نانک صاحب کہن لگے ساسرائے ہن نہیں دسویں جام وچ تیرا گھر پوتر کراں گے اے شہر دی گلی گلی گھر گھر پوتر کراں گے کوئی نویں پاتشاہ تو مجبوری نہیں سی کہ ماتا گجر کو اتھے چھڈ کے چلے گئے پروار چھڈ کے چلے گئے بچن سی گرو نانک صاحب دا آئے نے لکھنور صاحب بچیاں نال گیند کھیڈ رہے نے آرف دین پیر سی ایک پالکی وچ اس نوں دے مریداں نے چکیا ہوا جد اس نے دیکھا کہندا میری شیتی پالکی تار پالکی چوں نکل کے پانچ سال دے بالا پریتم دے چرنا تے متھا ٹیکیا ہے سیدھا کیتا ہے مرید حیران ہوندے پیر جی اسی تے تہاڈوں ماننے آ کیدا ساڈا تہاڈے تے ہے آ تسی ایک بال نوں متھا ٹیکیا ہے تے جڑا جواب پھر اس دیتا ہے نا آرف دین پیر نے میں بینتی کر رہا پیارے ہو جس ساتھوں دے سی لڑ لگے ہیں نا اس ساتھوں بڑا منڈا دا مالک دے کدے بھولے نہ رہے ہو ساڈا حال او ہے جیویں ایک راج دا پتر بخاری بنیا ہوئے ہوئے راج دا پتر راج کمار تے دردا دا منگتا بنے جڑے پورے گرو نو چھڈ کے تھاں تھاں متھے ٹیکدے ہیں منگا منگدے ہیں او ساتھ سنگ جی منگتے بنے ہوئے ہیں پیو کلو پتر منگ لے او دا حق ہے جو مرضی منگے دوسرے تھا منگو گے منگتے بنو گے یاد رکھو راج دا پتر ہو کے منگتا بنے او راجہ کہڑا کو ہاسمان نہیں راجہ اے پوپت صاحب دوس جان کے جھوٹے کرت دروازہ او واہگرو برہمنڈا دا مالک اے آتم شہ زیادہ ہے پھر ان منگتا بندی کی لوڑ ہے وہ واہگرو جی ستگرو سروج بخشا کر دے پیر آج دین کہن لگا مریداں نے جب مرید کہن دے بھی تسی متھا کیوں ٹیکیا ہے تسی تے بڑے بڑے پیر ہو تے پیر نے بڑا سونا جواب دیتا کہن لگا پیارے ہو تہاڈے کول اکھ نہیں جہدے نال پچھان ہوندی ہے کہندے وہ اکھ تہاڈے کو نہیں اللہ تعالی نے مینو دتی ہے وہ اکھیاں ہور نے جنہاں نال پیار اکھڑیاں بیان جنہ ڈسندو ماں پیری او دب نین نے گیان دے نین نے کتھوں پرابت ہندے ہیں پورے ستگرو تو گرے دکھائے ہوئے لوڑنا ایتے اوتے کٹ 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 تو ہی موئنا آج را سنسار ہے نا ایک کجل دی کوٹھی رج رہا ہے پر جدو دب نین پرات ہو گئے ستگر کی بخشش ہو گئی اے جگ سچے کی ہے کوٹری سچے کا چواس یہ وسار تم دیکھ دے یہ ہر کا روپ ہے روپ نظری آیا وہ پھر ویلے گرمخا نو اک ملتی ہے بھائی کنہیا جی ورگیا انہوں برہم گیا مہاپرشا نو جہے نام جپ کے اس وستا پہنچ جاندے ہیں جتھے دوجا دے کوئی آپے پٹی کلمہ اوپر لیکھ بھی تو ایک کو کہی ہے نانکا دوجا کہے آر دین کہن لگا پیارے تو آٹے کو آنکھ نہیں کہن لگا جد میں اللہ تعالی دی درگاہ بھی تے جانا نا آ جنہ نو میں متھا ٹیکیا ہے اے مارک نے درگاہ دے جے اس اللہ تعالی کو پرمیشر کو بھاو واہگرو کو کسی نے بخشش لینی ہے وہ انہوں نے راہی ہوں مالک نے ایسے ستگر ستگر جیوٹ داتا کو نہیں سب سنے وہ لوگ سبایا اسی پھر اس ستگر تو ایک پاسے چلے جانے پیارے وہ ستگر پورن ستگر بڑے بڑے جوگیاں دیا ارداساں نے بھی ہے واہگرو ایسے ستگر دے گھر ساڈا بھی جنم ہو جائے آ جڑے امرت چکتے ہیں انہوں کا جنم گرو نانک صاحب کے گھر دسم پاتشاہ کے گھر ہو جاتا ہے سات ایک جنم شریر کا ایک جیون کا ہے بڑے بڑے جوگی ترستے ہیں سوامی برمانند جی ہوئے نے انہوں نے سیوک ہوئے نے سوامی نتیانند جی انہوں نے ایک پستک لکھائی ہے گرو گیان یہ جڑیاں پستکاں لکھیاں جاندیاں نا جے تاں رب دے پیارے لکھن اور یہ سنسار کا بھلا بڑا ہوں جی پر جی رب کے پیاریا کی بجائے بھلن لوگ ناستک لوگ لکھنا جیڑا کام ہتھیار نہیں کرتا وہ قلم کر جاندی جی یاد گل رکھو ہتھیار چلے ہوا ایک بار نقصان کرنا ہے پر غلط قلم چلی ہوئی سدا رات نقصان کرتی ہے ساسر یاد رکھو انہاں ہتھیار کوئی دنیا کا خطرناک نہیں جنیاں غلط چلیاں ہوئی کلمہ خطرناک نے جی رب دے پیارے وہ لکھن وہ سربت کا بھلا ہوئے گا وہ سچ لکھن گے وہ آپ مالک نال جڑے نے ਉਹਨਾਂ ਦੀਆਂ ਲਿਖਤਾਂ ਪੜ੍ਹੋਗੇ, ਪੜ੍ਹੋ ਸਾਹਿਬ ਭਾਈ ਸਾਹਿਬ ਭਾਈ ਵੀਰ ਸਿੰਘ ਦੀਆਂ ਲਿਖਤਾਂ ਦੇਖੋਗੇ ਕਿਵੇਂ ਪਿਆਰ ਜਾਗਦਾ। ਆਪਣੇ ਮਹਾਂਪੁਰਸ਼ਾਂ ਨੇ ਕਿੰਨੀਆਂ ਪੁਸਤਕਾਂ ਲਿਖੀਆਂ, ਮੈਂ ਹੈਰਾਨ ਹੁੰਦਾ ਦੇਸ਼ਾਂ ਦੇਸ਼ਾਂ ਵਿਚ ਜਾਣ ਦਾ ਮੌਕਾ ਮਿਲਦਾ, ਬੜੇ ਬੜੇ ਸਾਧਕ ਜਿਹੜੇ ਨੇ ਗੁਰਸਿੱਖਾਂ ਦੀ ਤਾਂ ਤੁਸੀਂ ਗੱਲ ਛੱਡੋ, ਮਹਾਂਪੁਰਸ਼ਾਂ ਦਾ ਇੱਕ ਇੱਕ ਬਚਨ ਗੁਰਮਤ ਦੇ ਪ੍ਰਕਾਸ਼ ਵਿਚ ਸਿੱਖ ਨੇ ਤੇ ਮੰਨਣਾ, ਗੁਰੂ ਦੀ ਗੱਲ ਨੂੰ ਮੰਨਣਾ ਜੋ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਹੈ। ਪਰ ਜਿਹੜੇ ਹੋਰ ਸੰਪਰਦਾਵਾਂ ਵਾਲੇ ਮਜ਼ਮਾ ਵਾਲੇ ਨੇ ਨਾ ਦਾਸ ਨੂੰ, ਉਹ ਵੀ ਮਿਲੇ ਨੇ ਜਿਹੜੇ ਕਹਿੰਦੇ ਸਾਨੂੰ ਨਾਮ ਦੀ ਸੋਝੀ ਇੱਥੋਂ ਆਈ ਹੈ। ਅਸੀਂ ਮਹਾਂਪੁਰਸ਼ਾਂ ਲਈ ਲਿਖਤਾਂ ਪੜ੍ਹੀਆਂ, ਪੁਸਤਕਾਂ ਪੜ੍ਹੀਆਂ, ਸੁੱਧ ਸ਼ਬਦ ਮਾਰਗ ਪੜ੍ਹਿਆ, ਆ ਫਾਣੀ ਪੁਸਤਕ ਪੜ੍ਹੀ, ਕਿਉਂਕਿ ਮਹਾਂਪੁਰਸ਼ ਦਾ ਇੱਕ ਇੱਕ ਬਚਨ ਤੋਲਿਆ ਹੋਇਆ। ਕਮਾਈ ਸੀ ਨਾ ਕਸਰੀ ਦੇ ਨਾਲ ਕਰਨੀ ਦੇ ਪੂਰੇ ਸ਼ਬਦ, ਜਿਹੜੇ ਰੱਬ ਦੇ ਪਿਆਰੇ ਨੇ ਨਾ ਉਨ੍ਹਾਂ ਦੀ ਜਿਹੜੀ ਲਿਖਤ ਹੈ ਜਨਮ ਸਵਾਰ ਦਿੰਦੀ ਹੈ ਸੱਸ ਨੇ। ਤਾਂ ਹੁਣੇ ਮਹਾਂਪੁਰਸ਼ਾਂ ਦਾ ਵਾਲਿਆਂ ਨੇ ਦੋ ਪੁਸਤਕਾਂ, ਪਹਿਲੀ ਕਿਸੇ ਨੂੰ ਵੀ ਹੁਕਮਨਾਮਾ ਲੈਣਾ, ਤੇ ਜਿਹੜੇ ਕਹਿੰਦੇ ਨੇ ਨਾ ਅਸੀਂ ਨਹੀਂ ਮੰਨਦੇ ਸ੍ਰੀ ਰਤ ਮਰਜ਼ਾਦਾ ਨੂੰ, ਤੇ ਉਹ ਵੀ ਮਹਾਂਪੁਰਸ਼ਾਂ ਨੇ ਪੁਸਤਕਾਂ ਕੋਲ ਅੰਦਰ ਲੁਕੋ ਕੇ ਰੱਖਦੇ ਆ ਕਿ ਜਦੋਂ ਸਵੇਰੇ ਹੁਕਮਨਾਮੇ ਦੀ ਕਥਾ ਕਰਨੀ ਹੈ ਇੱਥੋਂ ਪੜ੍ਹ ਲਾਂਗੇ, ਟੋਕੇਗਾ ਤੇ ਨਾ ਕੋਈ, ਉੱਤੋਂ ਨਹੀਂ ਮੰਨਣ ਨੂੰ ਤਿਆਰ। ਅੰਦਰੋਂ ਆਤਮਾ ਸੱਚ ਨੂੰ ਮੰਨਦੀ ਹੈ ਪਰ ਬਾਹਰੋਂ ਜ਼ਬਾਨ ਨਹੀਂ ਮੰਨ ਰਹੀ। ਤੇ ਹੁਣ ਗੁਰੂ ਘਰ ਦੇ ਪ੍ਰਕਾਸ਼ ਦਿਹਾੜੇ, ਗੁਰਗੱਦੀ ਦਿਵਸ, ਜੋਤੀ ਜੋਤ ਸਮਾਨ ਦਿਵਸ, ਬੜੀ ਮਿਹਨਤ ਕਰਕੇ ਮਹਾਂਪੁਰਸ਼ਾਂ ਨੇ ਮਨਾਈ ਹੈ। ਪ੍ਰੋਫੈਸਰ ਗੁਰਦੇਵ ਸਿੰਘ ਨੇ ਮਹਾਂਪੁਰਸ਼ਾਂ ਜੀਵਨ ਜਨ ਪਰਪਕਾਰੀ ਆਏ ਦੋ ਭਾਗ ਲਿਖੇ, ਮਾਸ ਦੇ ਬਾਰੇ ਜਿਹੜੀ ਵਿਚਾਰ ਹੋਈ 900 ਕੈਨੇਡਾ ਉੱਥੇ ਕੈਨੇਡਾ ਟੈਲੀਵਿਜ਼ਨ ਤੇ ਹੋਏ, ਉਹਦੀਆਂ ਸ਼ੀੜੀਆਂ ਤਿਆਰ ਕੀਤੀਆਂ ਗਈਆਂ। ਐਸੀਆਂ ਲਿਖਤਾਂ ਇਹ ਕੋਲ ਜਦ ਹੁੰਦਾ ਨਾ ਤੇ ਇਹਦਾ ਲਾਭ ਵੀ ਬਹੁਤ ਵੱਡਾ। ਸਵਾਮੀ ਨਿਤਾਨੰਦ ਨੇ ਇੱਕ ਪੁਸਤਕ ਲਿਖਾਈ ਹੈ ਗੁਰੂ ਗਿਆਨ, ਤੇ ਉਹ ਕਹਿੰਦੇ 135 ਸਾਲ ਦੀ ਮੇਰੀ ਉਮਰ ਲਿਖ ਲਿਖਾਉਣ ਵਾਲੀ ਨਹੀਂ ਸੀ, ਪਰ ਮੈਂ ਦੁਨੀਆਂ ਨੂੰ ਗੁਰੂ ਨਾਨਕ ਸਾਹਿਬ ਦੇ ਘਰ ਦਾ ਇੱਕ ਸੰਦੇਸ਼ ਦੇਣਾ। ਕਹਿੰਦੇ ਸਵਾਮੀ ਬ੍ਰਹਮਾਨੰਦ ਮੈਨੂੰ ਪੰਜਾਬ ਦੇਸ਼ ਲੈ ਗਏ, ਮਿਲਾਪ ਹੋਇਆ ਸਵਾਮੀ ਸਤਿਆਨੰਦ ਨਾਲ, ਉਹ ਗੁਰੂ ਘਰ ਦੇ ਸ਼ਰਧਾਲੂ ਸੀ, ਉਨ੍ਹਾਂ ਗੁਰੂ ਨਾਨਕ ਸਾਹਿਬ ਦੇ ਘਰ ਦੀ ਵਡਿਆਈ ਕੀਤੀ, ਹਰਿਮੰਦਰ ਸਾਹਿਬ ਦੇ ਦਰਸ਼ਨ ਇਸ਼ਨਾਨ ਕੀਤੇ, ਗੁਰੂ ਦਾ ਪਿਆਰ ਰੋਮ ਰੋਮ ਵਿਚ ਵਸ ਗਿਆ, ਉਥੋਂ ਚਲਦੇ ਚਲਦੇ ਹਰ ਦੁਆਰ ਗਏ, ਕੁਝ ਸਮਾਂ ਬੀਤੇ ਆ ਤੇ ਸਵਾਮੀ ਨਿਤਾਨੰਦ ਜੀ ਕਹਿੰਦੇ ਮੈਂ ਦੇਖਿਆ ਅੱਜ ਕੀ ਦੇਖਿਆ ਕਿ ਸਵਾਮੀ ਬ੍ਰਹਮਾਨੰਦ ਜੀ ਦੇ ਨੇਤਰਾਂ ਵਿਚ ਜਲ, ਨੇਤਰਾਂ ਵਿਚ ਜਲ। ਬੜੇ ਗੰਭੀਰ ਅਰਦਾਸ ਨੇ ਮੈਂ ਬੇਨਤੀ ਕੀਤੀ, ਮਹਾਰਾਜ ਤੁਸੀਂ ਇੰਨੇ ਗੰਭੀਰ ਕਿਉਂ ਜੇ, ਅਰਦਾਸ ਕਿਉਂ ਜੇ? ਜੋ ਉਨ੍ਹਾਂ ਨੇ ਜਵਾਬ ਦਿੱਤਾ ਮੈਂ ਦੁਨੀਆਂ ਨੂੰ ਦੱਸਣਾ ਚਾਹੁੰਦਾ। ਜਦ ਪੁੱਛਿਆ ਤੁਸੀਂ ਇੰਨੇ ਉਦਾਸ ਕਿਉਂ ਜੇ, ਉਹਨੇ ਜਵਾਬ ਦਿੱਤਾ ਆਜੂ ਬਾ ਰੇਤ ਸ਼ਾਨਾ ਕੀ ਤਤ ਵਸਤੂ ਗੁਰੂ ਘਰ ਮੇਥੀ, ਭਾਵ ਮੈਂ ਜੋ ਸਾਧਨ ਕੀਤੇ ਬੜੇ, ਬੜੀ ਮਾਨਤਾ ਸੀ, ਬੜੇ ਲੋਕ ਮੱਥੇ ਟੇਕਦੇ ਸੀ, ਰਿਧੀਆਂ ਸਿੱਧੀਆਂ ਬੜੀਆਂ ਸੀ, ਵਰ ਸਰਾਬ ਦੇ ਸਕਦੇ ਸੀ, ਪਰ ਪਿਆਰਿਓ ਗੁਰਮਤ ਬੜੀ ਉੱਚੀ ਜੇ, ਜਿੱਥੇ ਨਾਮ ਆ ਜਾਂਦਾ ਨਾਮ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ, ਜੋ ਹਾ ਹਿਰਦੇ ਸਲਬਸ ਹੈ। ਸਾਧਨ ਬੜੇ ਕੀਤੇ ਨੇ, ਦੁਨੀਆਂ ਚ ਮਾਨਤਾ ਬੜੀ ਹੈ, ਪਰ ਪ੍ਰਾਪਤੀ ਨਹੀਂ ਸੀ, ਪ੍ਰਾਪਤੀ ਨਹੀਂ ਸੀ। ਸੰਨ 88 ਦੀ ਬਾਤ ਹੈ, ਇੱਕ ਪੜ੍ਹਿਆ ਲਿਖਿਆ 40 ਸਾਲ ਦਾ ਸਾਬਤ ਸੂਰਤ ਸਰਦਾਰ ਹੈ, ਸਰਵਿਸਮੈਨ ਕਿਤੇ ਅਫਸਰ ਸੀ, ਉੱਥੇ ਤਵਾੜਾ ਸਾਹਿਬ ਆ ਗਿਆ ਪੂਰਨਮਾਸ਼ੀ ਦੇ ਦਿਹਾੜੇ, ਹਿੰਦੀ ਚ ਬੋਲਦਾ ਗੱਲ ਕਰਦਾ, ਕੀ ਕਹਿੰਦਾ, ਕਹਿੰਦਾ ਮੈਂ ਇਹ ਨਹੀਂ ਬੋਲ ਰਿਹਾ, ਮੈਂ ਇਹਦੇ ਵਿਚ ਰਹਿਣ ਵਾਲਾ ਬੋਲ ਰਿਹਾ, ਬਲਦੇਵ ਰਿਖੀ, ਮੈਨੂੰ ਸਮਾਂ ਨਹੀਂ ਲੱਗਾ ਗੜਵਾਲ ਜ਼ਿਲ੍ਹੇ ਵਿਚ ਜਾਣ ਦਾ, ਕੋਸ਼ਿਸ਼ ਕਰਾਂਗਾ ਕਿ ਪਤਾ ਕਰਾਂ। ਉਹਦੀ ਮੈਂ ਆਡੀਓ ਟੇਪ ਵੀ ਰੱਖੀ ਸੀ, ਉੱਥੇ ਸਭ ਕੁਛ ਰਹਿ ਗਿਆ। ਤਾਂ ਕਹਿਣ ਲੱਗਾ ਮੈਨੂੰ ਗੁਰੂ ਨਹੀਂ ਪੂਰਾ ਮਿਲਿਆ, ਮੈਂ ਭਟਕ ਰਿਹਾ। ਕਹਿੰਦਾ ਮੈਂ ਪ੍ਰਾਣਾਯਾਮ ਸਾਧਨ ਕਰਕੇ ਇੱਥੋਂ ਤੱਕ ਸੀ, ਜੇ ਮੈਂ ਦਰਿਆ ਵੱਲ ਨਿਗਾਹ ਕਰ ਦਿੰਦਾ ਸੀ ਦੁੱਧ ਦਾ ਦਰਿਆ ਬਣਾ ਦਿੰਦਾ ਸੀ, ਜੇ ਮੈਂ ਜੰਗਲ ਵੱਲ ਨੇਤਰ ਕਰ ਦਿੰਦਾ ਸੀ ਜੰਗਲ ਨੂੰ ਅੱਗ ਲਾ ਦਿੰਦਾ ਸੀ, ਦੁਨੀਆਂ ਮੇਰੇ ਕੋਲ ਡਰਦੀ ਸੀ, ਪਰ ਮੈਨੂੰ ਪ੍ਰਾਪਤੀ ਨਹੀਂ ਹੋਈ, ਮੈਂ ਭਟਕ ਰਿਹਾ ਹਾਂ, ਮੈਂ ਦੁਖੀ ਹਾਂ, ਰੋ ਰਿਹਾ ਹਾਂ, ਮੈਂ ਹੁਣ ਰੋਣਾ ਜੇਕਰ ਮੈਨੂੰ ਮਨੁੱਖ ਜਨਮ ਵਿਚ ਕਿਤੇ ਮੈਨੂੰ ਪੂਰਾ ਗੁਰੂ ਮਿਲ ਜਾਂਦਾ, ਕਿਤੇ ਮੈਨੂੰ ਸਿੱਖੀ ਦੀ ਦਾਤ ਮਿਲ ਜਾਂਦੀ, ਮੈਂ ਭਟਕਦਾ ਨਾ। ਤਰਸਰੇ ਦੇ ਪਿਆਰੇ ਹੋ ਜਿਨ੍ਹਾਂ ਨੂੰ ਪਤਾ ਵੀ ਅੰਮ੍ਰਿਤ ਕੀ ਚੀਜ਼ ਹੈ, ਸਿੱਖੀ ਕੀ ਚੀਜ਼ ਹੈ, ਪੂਰੇ ਗੁਰੂ ਦੀ ਕਿੱਡੀ ਬਖਸ਼ਿਸ਼ ਵੱਡੀ ਹੈ। स्वामी ब्रह्मानंद जी ने किया आजू बार रेत शाला की तत्व वस्तु गुरु घर में थी, आप एक जन्म हमने गुरु घर में लेना होगा तब हमारी कल्याण होगी। एक कहकर उन्हें प्राण छोड़ देते। भाव स्वामी ब्रह्मानंद जी की अंतम अरदास कि मेरा जन्म गुरु घर में होवे ते गुरु घर में जन्म हुंदा पी ओ पौन खंड धार होए जन्म से लगदा। हर सच्चे तख्त जन्म शेल जदों खंडे बाट का अमृत छकदा ना फिर एदा जन्म हुंदा गुरु नानक साहब दे घर विच। स्वामी ब्रह्मानंद दी अंतम अरदास कि मेरा का जन्म गुरु नानक साहब दे घर विच हो। किन्ने साधन कीते पर लोड़ है पूरे गुरु दी सत्संग, पूरे गुरु तो बगैर नहीं बख्शिश हुंदी। पूर्ण सतगुरु गुरु ग्रंथ साहिब महाराज जिन्हों का उपदेश साझा खत्री ब्राह्मण सूद वैश उपदेश चौ वर्णा को संघ हर नाम का सत्कार है। आप तुसी देखो राम राम कहने वाले नू रसना नाल अल्लाह बोलना बड़ा औखा हो जाता है। इस रसना नाल अल्लाह अल्लाह जपण वाले नू राम राम कहना औखा है, पर धन गुरु का सिख है जिड़ी रसना नाल वाहिगुरु वाहिगुरू जपद उसी रसना नाल पढ़ता है। जे सुखो चाहे सदा सरन राम की लिहे, उस रसन पढ़ता है अगर अल्लाह नूर उपाया कुदरत के सब बंदे ए नूर ते सब उपजा कौन भले को मंदे। ऐसे सतगुरु गुरमंत्र साडा वाहिगुरु है, पर सारे नामां दा सत्कार कोई आवे। आ हुणे पिछले समय दे विच जदों अमृतसर साहिब दी पावन धरती ते 400 साल पहला प्रकाश दिहाड़ा सिख जगत ने मनाया ना, तो आप जी ने देखिया किवें संगत नमस्कार कर जांदियां सी हरिमंदर साहिब। बाहरले पासे पंडाल वड्डे लगे, उत्थे बड़े बड़े विद्वान आए और निजामुद्दीन औलिया दे स्थान दिल्ली तो जो प्रेमी आए सन। मैं ते महापुरुष ही कहांगा सब ने अपने आप भाव प्रगट किए, तो उन्होंने एक गल बड़ी कमाल दी कही। सत्संग कहंदे जे किते सारे संसार का एक धर्म है हो सकता है तो वह सिख धर्म है। जे सारे संसार का एक धर्म हो सकता है वह सिख धर्म है, जे सारे संसार का एक गुरु हो सकता है तो गुरु ग्रंथ साहब हो सकते। क्यों? गुरु का उपदेश किसी एक कौम नू नहीं, सारी मनुखता वास्ते है, सारे संसार वास्ते है। इत्थे अरदास किसी एक परिवार की नहीं, किसी एक कौम की नहीं, किसी एक स्टेट या एक देश की नहीं। इस गुरु नानक साहिब के चरणों में अरदास जो गुरु नानक साहिब के घर में हर वेले होंदी है वो होंदी है नानक नाम चढ़दी कला तेरे भाणे सरबत दा पता। ते सरबत दे विच याद रखो आ खाली नौखंड पृथ्वी नहीं, सरबत विच सारे ब्रह्मांड सारी सृष्टि। धन गुरु नानक साहिब साडी ते ना सोच बड़ी छोटी है, ਜਦੋਂ ਅਸੀਂ ਪੜ੍ਹਨੇ ਨਾ ਤੂੰ ਬੇਅੰਤ ਕੋ ਵਿਰਲਾ ਜਾਣਾ ਸਾਸਤ ਸਾਡਾ ਬੇਅੰਤ ਵੀ ਛੋਟਾ ਸਾਡੀ ਅਸੀਂ ਬੇਅੰਤ ਕਿੰਨਾ ਕਿਹਨੂੰ ਸਮਝਦੇ ਹਾਂ ਜੇ ਇੱਕ ਸਰੋਵਰ ਹੋਵੇ 25-30 ਫੁੱਟ ਗਹਿਰਾ ਤੇ ਇੱਕ ਬੱਚਾ ਜਿਹੜਾ ਪੈਰ ਨਹੀਂ ਰੱਖ ਸਕਦਾ ਉਹਦੇ ਵਾਸਤੇ ਉਹੀ ਬੇਅੰਤ ਹੈ ਸਮਝਦਾ ਇਹ ਬੇਅੰਤ ਹੈ ਮੇਰਾ ਇਸ ਨੂੰ ਉਹ ਸਮਝ ਦੇ ਸਕਦੇ ਜਿਹੜੇ ਉਸ ਬੇਅੰਤ ਦੇ ਵਿੱਚ ਅਭੇਦ ਹੋ ਗਏ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਲੱਖ ਪਤਾਲਾ ਪਤਾਲ ਪਤਾਲਾ ਪਤਾਲ ਲੱਖ ਅਗਾਸਾ ਅਗਾਸ ਓਟ ਗੋਟ ਭਾਲ ਸਕੇ ਵੇਦ ਕਹਿਣੇ ਕੁ ਬਾਅਦ ਦਿਖਾਏ ਸੀ ਨਾ ਤੇ ਉੱਥੇ ਯਾਦ ਰੱਖੋ ਜਿਹੜੀ ਵਿਚਾਰ ਵਾਲੀ ਗੱਲ ਹੈ ਜਦੋਂ ਦਸਤਗੀਰ ਪੀਰ ਦੇ ਚੇਲੇ ਨੂੰ ਜਿਹੜਾ ਪੁੱਤਰ ਸੀ ਨਾਲ ਲੈ ਕੇ ਗੁਰੂ ਨਾਨਕ ਸਾਹਿਬ ਗਏ ਨੇ ਤੇ ਕਈ ਧਰਤੀਆਂ ਦਿਖਾਈਆਂ ਤੇ ਉੱਥੇ ਨਾਲ ਵਜਨ ਆਉਂਦਾ ਹੈ ਉੱਥੇ ਸੰਗਤਾਂ ਨੇ ਧਰਮਸ਼ਾਲਾ ਉਹ ਗੁਰੂ ਨਾਨਕ ਸਾਹਿਬ ਨੂੰ ਮੱਥਾ ਟੇਕਦੀਆਂ ਨੇ ਭਾਵ ਗੁਰੂ ਨਾਨਕ ਸਾਹਿਬ ਇਸ ਧਰਤੀ ਤੇ ਹੀ ਆਏ ਕਿ ਸਾਰੇ ਬ੍ਰਹਿਮੰਡਾਂ ਵਿੱਚ ਆਏ ਇਹ ਉਹ ਆਪ ਹੀ ਜਾਣ ਸਕਦੇ ਕਰਤੇ ਕੀ ਮਿੱਤ ਕਰਤਾ ਜਾਣਾ ਕਹਿ ਜਾਣਾ ਗੁਰਸੂਰਮਾ ਗੁਰਸੂਰਮਾ ਜਾਣਦਾ ਜਾਂ ਆਪ ਵਾਹਿਗੁਰੂ ਨੂੰ ਜਾਣਦਾ ਅਸੀਂ ਨਹੀਂ ਜਾਣ ਸਕਦੇ ਸਤਿਗੁਰੂ ਐਸੇ ਸਤਿਗੁਰੂ ਹਨ ਪੂਰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਸ ਬਾਣੀ ਨਾਲ ਜੁੜੀਏ ਬਾਣੀ ਨਾਲ ਜੁੜਨਾ ਗੁਰੂ ਨਾਲ ਜੁੜਨਾ ਪਰਮੇਸ਼ਰ ਨਾਲ ਜੁੜਨਾ ਕਿੰਨੀਆਂ ਸਾਖੀਆਂ ਦਸੋ ਪਾਤਸ਼ਾਹ ਮਹਾਰਾਜ ਦੇ ਕੋਲ ਇੱਕ ਮਹਾਤਮਾ ਸੱਤ ਖੰਭ ਲੈ ਕੇ ਆ ਗਿਆ ਪੇਟਾ ਕੀਤੇ ਮਾਰ ਨੇ ਕਿਹਾ ਇਹਨਾਂ ਖੰਭਾਂ ਤੀਰਾਂ ਨਾਲ ਜੜੋ ਤੀਰਾਂ ਨਾਲ ਜੜੇ ਮਾਰ ਕਹਿੰਦੇ ਅਸੀਂ ਤੀਰ ਚੜਾਉਣ ਲੱਗੇ ਹਾਂ ਵਾਪਸ ਲੈ ਕੇ ਆਇਓ ਖੰਭਾਂ ਵਾਲੇ ਤੀਰ ਆਕਾਸ਼ ਨੂੰ ਚੜਾ ਦਿੱਤੇ ਇੱਕ ਵੀ ਥੱਲੇ ਨਹੀਂ ਆਇਆ ਸੇ ਕਹਿੰਦੇ ਸੱਚੇ ਪਾਤਸ਼ਾਹ ਕੀ ਉਪਦੇਸ਼ ਦੇ ਰਹੇ ਹੋ ਤੇ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਪਿਆਰੇ ਹੋ ਉਹ ਖੰਭ ਸਨ ਅਨਲ ਪੰਛੀ ਹਮਾਉ ਪੰਛੀ ਦੇ ਤੇ ਉਹਨਾਂ ਤਸੀਰ ਹੈ ਜਿਹੜੀ ਵਸਤੂ ਖੰਭਾਂ ਨਾਲ ਜੁੜ ਜਾਵੇ ਆਪਣੇ ਮੰਡਲ ਉਹ ਵਸਤੂ ਨੂੰ ਲੈ ਜਾਂਦੇ ਖੰਭ ਤੀਰ ਜੁੜੇ ਖੰਭਾਂ ਨਾਲ ਖੰਭ ਤੀਰਾਂ ਨੂੰ ਆਪਣੇ ਦੇਸ਼ ਲੈ ਗਏ ਇਸੇ ਤਰ੍ਹਾਂ ਦਰਗਾਹੀ ਬਾਣੀ ਹੈ ਧੁੜਕੀ ਬਾਣੀ ਆਈ ਤੇ ਸਗਲੀ ਚਿੰਤ ਮਟਾਈ ਜਿਹੜਾ ਇਸ ਬਾਣੀ ਨਾਲ ਸ਼ਬਦ ਨਾਲ ਜੁੜੇਗਾ ਇਹ ਦਰਗਾਹ ਦੀ ਬਾਣੀ ਉਸ ਜੀਵ ਨੂੰ ਦਰਗਾਹ ਵਿੱਚ ਲੈ ਜਾਏਗੀ ਸਦਾ ਵਾਸਤੂ ਦਾ ਜਨਮ ਮਰਨ ਮੁੱਕ ਜਾਏਗਾ ਐਸੇ ਪੂਰੇ ਗੁਰੂ ਦੇ ਲੜ ਲੱਗੀਏ ਇਹ ਭਵਜਲ ਜਲ ਸੰਸਾਰ ਹੈ ਗੁਰਬੋਧ ਨਾਮ ਤਰਾਏ ਗੁਰਸਿੱਖੀ ਭਾਣਾ ਮੰਨਿਆ ਗੁਰਪੂਰਾ ਪਾਰ ਲੰਘਾਏ ਸਿਰ ਸਲਾਹ ਕਰਨੀ ਹੈ ਉਸ ਪੂਰੇ ਦੀ ਕਰੋ ਸਿੱਖ ਮਤ ਸਭ ਤੁਮਾਰੀ ਮੰਦਰ ਛਾਵਾ ਤੇਰੇ ਤੁਝ ਬਿਨ ਅਵਰ ਨਾ ਜਾਣਾ ਮੇਰੇ ਸਹਿਬਾ ਗੁਣ ਗਾਵਾਂ ਨਿਤ ਤੇਰੇ ਆਹੀ ਅਰਦਾਸ ਕਰੀਏ ਗਾਓ ਸੰਗਤ ਗੁਣ ਸਮਾਂ ਆਜ਼ਾਦ ਨਹੀਂ ਦਿੰਦਾ ਹੁਣ ਆਪਣੇ ਸਮਾਗਮ ਜਿਹੜੇ ਨੇੜੇ ਦੇ ਨਾ ਬਿਲਕੁਲ ਉਹ ਸੁਣ ਲਓ 24, 25, 26 ਤੇ 27 ਅਕਤੂਬਰ ਚਾਰ ਦਿਨ ਦਾ ਜਿਹੜਾ ਪ੍ਰੋਗਰਾਮ ਹੈ ਉਹ ਜੋਤੀ ਸਰੂਪ ਗੁਰਦੁਆਰਾ ਸਾਹਿਬ ਦੇ ਬਿਲਕੁਲ ਪਹਿਲਾਂ ਖੱਬੇ ਪਾਸੇ ਨੇੜੇ ਜਥਾ ਰੰਧਾਵਾ ਦਾ ਸਥਾਨ ਹੈ ਜੋ ਮਹਾਂਪੁਰਸ਼ਾਂ ਦਾ ਉੱਥੇ ਹੋਣਗੇ ਇੱਥੋਂ ਸਵਾਰੀਆਂ ਦਾ ਚੇਚਾ ਪ੍ਰਬੰਧ ਕੀਤਾ ਜਾਏਗਾ ਜਗ੍ਹਾ ਜਗ੍ਹਾ ਤੋਂ ਸੰਗਤਾਂ ਨੂੰ ਬੇਨਤੀ ਕੀਤੀ ਆਪ ਜੀ ਨੇ ਚਾਰ ਦਿਨ ਦੇ ਸਮਾਗਮ ਦਰਸ਼ਨ ਦੇਣੇ ਸਮਾਂ 10 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਫਿਰ ਉਸ ਦੇ ਨਾਲ ਹੀ ਸੂਰ ਵਾਲੇ ਮਹਾਂਪੁਰਸ਼ਾਂ ਦਾ ਇਹ ਵੀ ਆਪਣੇ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਹੈ ਵੈਸੇ ਤਾਂ ਇਹ ਚਾਹੀਦਾ ਵੀ ਜਿਵੇਂ 5 ਦਿਨ ਸਰੂਰ ਵਾਲਿਆਂ ਦੇ 4 ਦਿਨ ਦਾ 9 ਹੋ ਗਏ 4 ਹੋ ਗਏ 13 ਦਿਨ ਇਕੱਠੇ ਰੱਖ ਲਿਆ ਕਰੀਏ تو میرا خیال ہے تو ٹھیک ہی رہ جاؤ. چلو نالے سنور والے مہاپرش سنت کلیان سنگھ جی کہندے سی میں چاچا تے وی چاچے نے سنور والے پھر خرچ خرچ جنہ کو لے لیا کریں گے سارا آپ پیچھے اٹھ جا کریں گے. انہوں نے بہت ساتھ دیتا ہے سارے مہاپرش نے, کیونکہ سما ہی ایسا سی مہاپرشوں کے شیش چڈ تو بعد بہت نال رہے ہیں. سنگتان کا یہ سارا پروگرام اپنا سو چوبی تو لے کے ستائی تک نویں مہاپرشوں کے سماگم جتھے دھن گرو گرنتھ صاحب مہاراج جی کا گرگدی دیوس کے دسم پاتشاہ مادا جیوتی جوت سواؤن کا دس یہ دہاڑے منائے جان. شہر والے سرور والے مہاپرشوں والوں پانچ دن کا پروگرام 29 نومبر تو لے کے 3 دسمبر تک اس طرح یہ پروگرام ہیں. اتے بھی سنگتان نے پہنچنا, باقی دے پروگرام بھی جڑے ہیں آپ جی پریمی اداس تو بعد دس دیں گے. سارے آئے مہاپرشوں کا بہت بہت دھنواد ہے سات سنگت, بہت ساتھ دیتا ہے سارے مہاپرشوں نے, کیونکہ سما ہی ایسا سی مہاپرشوں نے شیش چڈ تو بعد بہت نال رہے ہیں. سنگتان کا یہ سارا پروگرام اپنا سو چوبی تو لے کے ستائی تک نویں مہاپرشوں کے سماگم جتھے دھن گرو گرنتھ صاحب مہاراج جی کا گرگدی دیوس کے دسم پاتشاہ مادا جیوتی جوت سواؤن کا دس یہ دہاڑے منائے جائیں گے. شہر والے سرور والے مہاپرشوں والوں پانچ دن کا پروگرام 29 نومبر تو لے کے 3 دسمبر تک اس طرح یہ پروگرام ہیں. اتے بھی سنگتان نے پہنچنا, باقی دے پروگرام بھی جڑے ہیں آپ جی پریمی اداس تو بعد دس دیں گے. سارے آئے مہاپرشوں کا بہت بہت دھنواد ہے سات سنگ, اور گرو گرنتھ صاحب مہاراج جی نے تو اسی نمسکار ہی کر سکنے, ارداس ہی کر سکنے. میں کئی بار حیران ہو رہا جب میں سرچا تے سننا نا, تو کہن گے جی پہلے نمبر تے اسی گرو گرنتھ صاحب کا ستکار کرنے ہاں جی, دوسرے نمبر اسی مہاپرشوں کا ستکار کرنے ہاں جی, تیسرے نمبر تیا کر دھنواد کرنے گرو گرنتھ صاحب کا دھنواد. پیارے ہو ایڈی چھوٹی گل, گرو گرنتھ صاحب کا دھنواد ہو تو مالک سب کچھ اسی کی بن گئے دھنواد کرنے والے. گرو گرنتھ صاحب اگے ارداس کر سکنے ہاں, نمسکار کر سکنے ہاں ساتھ سنگ جی گرو گرنتھ صاحب دے کتے جڑ کے دیکھیے گرو گرنتھ صاحب نال, پھر دیکھو تانو کیوے ہر ویلے نام دا رس اور سدا نت ہے نہیں بیوگ کتے جڑ کے تے دیکھیے. سو اسی تا نمسکار ساری ارداس ہے, اور سنگتاں دا مہاپرشاں دا اسی انہاں نوں نمسکار ہی کرنے ہاں. ایڈے وڈے جڑے پروگرام نے یہ آپ جی سنگتاں دی ارداس ہے, مہاپرشاں دی سیس ہے, بخشش دھن گرو گرنتھ صاحب دی کرپا انہاں دی ساتھ سنگت اپنے وس نہیں. پرسوں جدوں نیری آئی ادھر طوفان آیا نویں شہر وال چمکور صاحب آیا, فون آنے شروع ہو گئے تہاڈا کی حال ہے بھائی اتھے تے ٹھیک ہے, جدو تھوڑی جی آئی نا تے سارے دے دل فٹک فٹک کرن لگ پئے سی. اتھے والا لا لو ہزور جے کوئی آخے میں کرنا تے پھر کیویں ارداس وچ جڑے سی سارے. یہ تو مالک دے ہاتھ ہے, پیج پاؤن ہے سدواؤ پیو جی چلے لکھ دریاؤ. جی بھائی انہیں میہ پینا ہوں نیری ہو آ جاتی ہے تمبو پٹنے ہوں تو موج ہے وہی آپ کیوں اڑتے بھی مر جایا نہ کر, پھر اسی سمجھے ساڈا ہے یہ ساڈا سماگم ہے. مارج میہ نہ پوے ساڈا سماگم ہے, نیری نہ آوے ساڈا ہے. نہیں نہیں سمرپت جدو کر دیتا یہ ہے گرو مرد ہو جانے دا کام جانے, نیری لیا میہ لیا پاوے نہ پاوے آپ دیکھی جو جو کرتا پائے اپنا نہ بچ فسو کدی بھی. کئی بار میہ آ کے ہٹ جائے کہ بڑی شکتی بابے چ میہ تارتا ہے, تو جی نہ ہٹے جدو تمبو پار جانے نیری آئے نا پھر وہ تو بابے کتنے جانے ہیں. میں دیکھا کئی جگہ آ جائے نا میہ کڑی نیری کہتے لے ساڈے بابا چ بڑی شکتی ہے, میہ آ گیا سی تارتا تے جدو سب کچھ ہی لے جانا ادو بابے کی شکتی کتنے جاتی. پیارے ہو گلا چ نہ پاؤ, بڑی گلا بنتی ہیں. اتے یو پی دعا لگتے سی میں سرس کر ਮੈਨੂੰ ਕਹਿੰਦੇ ਜੀ ਸਾਡੇ ਭਾਈ ਸਾਹਿਬ ਬੈਠੇ ਚਾਚਾ ਦੀ ਲੜਕੇ ਵੱਡੇ, ਕਹਿੰਦੇ ਪਤਾ ਲੱਗਾ ਤੁਹਾਡੀ ਗੱਡੀ ਬਿਨਾਂ ਪੈਟਰੋਲ ਤੋਂ 50 ਕਿਲੋਮੀਟਰ ਚੱਲੀ ਜੰਗਲ ਵਿਚ। ਸਾਰੇ ਕਹਿੰਦੇ ਦੁਹਾਈ ਪਈ। ਮੈਂ ਕਿਹਾ ਬਿਲਕੁਲ ਝੂਠ ਹੈ ਭਾਈ, ਕੋਈ ਨੀ ਜੇ ਸਾਡੀ ਚੱਲਦੀ, ਅਸੀਂ ਤਾਂ ਪੈਟਰੋਲ ਪੰਪਾਂ ਨੂੰ ਪੈਸੇ ਵੀ ਦਿੰਦੇ ਹਾਂ, ਤੇਲ ਪਾਉਂਦੇ ਹਾਂ, ਤੇਲ ਮੁੱਕ ਜਾਂਦਾ ਗੱਡੀ ਰੁਕ ਜਾਂਦੀ ਹੈ। ਮੈਂ ਕਿਹਾ ਜਿਹੜੇ ਹੋਰ ਗੱਪਾਂ ਮਾਰਦੇ ਉਹਨਾਂ ਦੀ ਮੈਸਤਰੀ ਗੱਲਾਂ ਚੱਲਦੀਆਂ ਹੋਣੀਆਂ ਵੀ ਸਾਡੇ ਬਾਬੇ ਦੀਆਂ ਗੱਡੀਆਂ ਪੈਟਰੋਲ ਤੋਂ ਬਿਨਾਂ ਹੀ ਚੱਲਦੀਆਂ, ਬੜੀਆਂ ਗੱਲਾਂ ਬਣ ਜਾਂਦੀਆਂ। ਤੁਸੀਂ ਪਾ ਲਓ ਸੁਣਿਆ ਭੇਖ, ਜਿਹੜਾ ਕੰਮ ਹੋਇਆ ਉਹ ਸਾਡੇ ਬਾਬੇ ਕੀਤਾ, ਜਿਹੜਾ ਨਹੀਂ ਕੀਤਾ ਤੁਹਾਡੇ ਕਰਮ ਹੈ। ਸਾਡੇ ਕੋਲ ਤਾਂ ਬੜੇ ਹਸਰਾਲੇ ਕਰ, ਇਹਦੇ ਮਤਲਬ ਇਹ ਨਹੀਂ ਕਿ ਮੈਂ ਕਿਸੇ ਮਹਾਂਪੁਰਸ਼ ਤੇ ਤਰਕ ਕਰ ਰਿਹਾ, ਨਹੀਂ ਨਹੀਂ ਨਹੀਂ, ਰੱਬ ਦੇ ਪਿਆਰੇ ਬੜਾ ਕੁਛ ਕਰ ਸਕਦੇ ਆ ਜਿਹੜੇ ਵਾਸਤੇ ਨਾਲ ਮਿਲੇ ਨੇ, ਪਰ ਜਿਹੜੇ ਕਰ ਸਕਦੇ ਨੇ ਉਹ ਕਰਦੇ ਨਹੀਂ, ਉਹ ਹੁਕਮ ਵਿਚ ਰਹਿੰਦੇ ਨੇ, ਗੱਲ ਯਾਦ ਰੱਖੋ। ਉਹ ਕਹਿੰਦੇ ਨੇ ਜਿਉਂ ਜਿਉਂ ਤੇਰਾ ਹੁਕਮ ਤਿਵੈ ਤਿਵ ਹੋਣ। ਮਾਲਪੁਰਾ ਮੰਡਾਂ ਦੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਚਾਹੁੰਦੇ ਸਰ ਸਾਨੂੰ ਸਦਾ ਵਾਸਤੇ ਸਿਖਾ ਦਿੰਦੇ, ਪਰ ਕਿਹਾ ਗੁਰਸਿੱਖਾ ਤੇਰੇ ਉੱਤੇ ਬੜੇ ਦੁੱਖ ਔਕੜਾ ਬਣਨੇ ਨੇ, ਤੂੰ ਉਸਦਾ ਭਾਣਾ ਮੰਨੀ, ਰਜਾ ਮੰਨੀ। ਧੰਨ ਗੁਰੂ ਅਰਜਨ ਦੇਵ ਮਹਾਰਤੀਆਂ ਲੋਹ ਤੇ ਬੈਠੇ, ਉਹ ਜਿਹੜੇ ਸਾਰੇ ਸੰਸਾਰ ਜਲਦੇ ਬਾਬੇ ਨੂੰ ਠਾਰ ਸਕਦੇ ਨੇ। ਲੋਹ ਕੀ ਸੀ? ਉਹਦੇ ਹੁਕਮ ਚ ਅੱਗ ਹੈ, ਪਾਣੀ, ਸਭ ਕੁਝ ਹੁਕਮ ਵਿਚ ਹੈ, ਪਰ ਦੱਸਿਆ ਨਹੀਂ, ਉਹਦੀ ਰਜਾ ਵਿਚ ਰਹਿਣਾ। ਤੇਰਾ ਕੀ ਆ ਮਿੱਠਾ ਲੱਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਇੱਕ ਮਿੰਟ ਬਾਅਦ ਤੇ ਸਾਰੇ ਵਾਹਿਗੁਰੂ ਸ਼ਬਦ ਦੀ ਧੁਨ ਉਚਾਰਨ ਕਰੋ, ਉਸ ਤੋਂ ਬਾਅਦ ਸੰਤ ਮਹਾਂਪੁਰਸ਼ ਰੰਧਾਵੇ ਵਾਲੇ। ਤੁਸੀਂ ਦੂਰ ਦੂਰ ਜਾਣਾ, ਮੈਂ ਸਮਝ ਰਿਹਾ ਬੜੀ ਬੜੀ ਦੂਰ, ਹਜ਼ਾਰਾਂ ਕਿਲੋਮੀਟਰ ਸਫ਼ਰ ਤੁਹਾਡਾ, ਤੇ ਨਾਲ ਮਹਾਂਪੁਰਸ਼ਾਂ ਦੇ ਬਚਨ ਤੇ ਸੰਗਤ ਵਾਲੇ ਮਹਾਂਪੁਰਸ਼ਾਂ ਦੇ ਬਚਨ ਥੋੜੇ ਥੋੜੇ, ਤੇ ਉਨ੍ਹਾਂ ਦੇ ਨਾਲ ਹੀ ਫਿਰ ਜਿਹੜੀ ਅਰਦਾਸ ਜਿਹੜੀ ਇਹਨਾਂ ਹੋ ਜਾਣੀ ਹੈ, ਕਿਉਂਕਿ ਸਾਰੇ ਸਤਿਕਾਰਯੋਗ ਮਹਾਂਪੁਰਖ ਹਨ। ਜਿੱਡੇ ਵੀ ਇੱਥੇ ਪਹੁੰਚੇ, ਮੈਂ ਜੇ ਨਾ ਲਿਆ ਕਿਸੇ ਦਾ ਰਹਿ ਜਾਂਦਾ, ਅਸੀਂ ਤੇ ਸਭ ਨੂੰ ਸੀਸ ਨਵਾਉਂਦੇ ਹਾਂ। ਆਓ ਵਾਹਿਗੁਰੂ ਸ਼ਬਦ ਦੀ ਧੁਨ ਸਾਰੇ ਰਸਮਾਂ ਤੋਂ ਉਚਾਰਨ ਕਰੋ। ਵਿਸ਼ਰਲਾਹੀ ਦਾ ਤਾਰ ਆਪਣਾ ਨਾਮ ਦੇਹੋ, ਗੁਰਗਾਵਾਂ ਨਿਰਲਾਤ ਨਾਨਕ ਚਾਓ ਇਹੋ ਆਓ ਜੀ।